तन नाहि पौ मुझ पौ निपव्या नानक एह पटंतरा तित दीवान गया नानक एह पटंतरा तित दीवान गया। परम सत्कार योग सतगुरु सच्चे पातशाह जी की पावन हजूरी सशोभित गुरु प्यारी साधु संगत जीओ वाहिगुरु जी का खालसा वाहिगुरु जी की फतेह। सतगुरु जी ने सानू ये शुभ अवसर बख्शिया है अपने चरणा विच बैठ के उना दी अमृतमयी बाणी दी विचार करन लई। असी मूल मंत्र संबंधी चर्चा कर रहे हां। एक ओंकार सत नाम कर्ता पुरुष निर्भाव निर्वैर अकाल मूर्त अजूनी सहभंग गुर प्रसाद। आज असा निर्भाव अते निर्वैर इन्हों शब्दां दे संबंध विच इन्हों दे भाव दे संबंध विच विचार करनी है। ये गल ते निश्चित है कि वाहिगुरु अकाल पुरख एक है, व्यापक है, उसकी होंद सदीवी है, वो इस सृष्टि का करता है ते इस अपनी रचना दे लू लू अंदर वो समा रहा है। ते सतगुरु कहंदे ने वो निर्भाव है निर्वैर है। गल याद रखनी डर वास्ते अते वैर वास्ते, क्योंकि मूल शब्द जेड़े ने भाव अते वैर हन। निर्लफ़्ज़ जेड़ा है वो नेगेटिव जोड़िया गया नाल उन्हां दे विरोधी शब्द बनाउण वास्ते। भाव अते वैर ये उन्ना चिर नहीं हो सकता जिन्ना चिर दो बंदे ना होण। भाव वास्ते भी दूसरा चाहिदा ते वैर वास्ते भी दूसरा चाहिदा है। जदो परमात्मा एक है दूसरा कोई पैरेलल बराबर का होर परमात्मा है नहीं तो उसनू डर की दा। दूसरा कोई है नहीं इस करके वैर किस नाल, क्योंकि आम तौर ते जिन्हां लोकां ने परमात्मा नू एक ना मन के कई किस्म दे देवी देवतियां दी रचना कीती उन्हां दियां कहानियां पढ़ियां लोकां दे अंदर प्रचार होया ते उन्हां ने वेख्या भी ब्रह्मा विष्णु कोलों डर रहा, विष्णु शिवजी कोलों डर रहा, इंद्र दूसरे कोलों डर रहा। उन्हां देखिया भी करोड़हा देवते जिहड़े ने इन्हां नू एक दूसरे कोलों खतरा हर वेले वापरदा रहिंदा है कि कोई मेरी शक्ति ना खो के लै जाए, कोई मेरा राज भाग ना खो लवे। ये लोकां दे अंदर आम प्रचलित सी ते लोक इस दुबधा विच सर्ब किनू किनू खुश करिए। एक नू खुश करदे आ दूजे तो खतरा पैदा हो जांदा, दूसरे नू खुश करदे आ तीसरे तो खतरा पैदा हो जांदा। ते सतगुरु सच्चे पातशाह श्री गुरु नानक देव जी ने वेख्या कि जे मनुख इस तरह डरदा रहा इसे तरह ये भयभीत रहा ते ए जीवन दे अंदर स्वतंत्रता आजादी धर्म दी ए गल बिल्कुल नहीं कमा सकेगा, ये खौफ ज्यादा रहेगा। और खास तौर ते तुसी ख्याल करना हिंदुस्तान दा इतिहास बड़ा अजीब है। थोड़े थोड़े मुठ्ठी भर बंदे आण के सारे हिंदुस्तान दे उत्ते कब्जा कर गए। कारण ए हुई सी कि मनुखा दे अंदर बड़ा भय सी, डरदे सन, कमजोर सी गे। ते एक ख्याल ही नहीं सी कि जिस वाहेगुरु अकाल पुरख दी असी अंश हां, जिस जोत दा असी अंश हां, ओ ते निर्भव है, ओ ते निर्वैर है, ते उस पिता दे पुत्र हो के असी इतने कमजोर ते कायर कुरे फिरदे आ, इस गल दा उन्हां नूं कदे ख्याल नहीं सी आया। सतगुरु गुरु नानक देव जी महाराज ने ए गल लोकां नूं समझा दित्ती कि भाई पहली गल ते कि परमात्मा दे बराबर दी होर कोई चीज है ही नहीं जिहदे कोलों परमात्मा डरे, दूजा कोई है नहीं जिहदे नाल परमात्मा वैर करे, ओहदी शख्सियत जिहड़ी है ओह निरभउ ते निरवैर है, ते जे तुसीं उस शख्सियत नाल उस वाहिगुरु अकाल पुरख नाल अपनी सांझ पा लोगे ना ते तुसीं भी निरभउ हो जाओगे। निरभउ जपै सगल भउ मिटै, फिर तुहाडे अंदर भी किसे किस्म दा डर नहीं रहेगा, ते जे तुसीं उस नाल सांझ पाओगे तुहाडे अंदर भी वैर दी भावना नहीं रहेगी, ते तुसीं भी सारिआं नाल प्यार करन हमदर्दी करन दे योग हो जाओगे। पर लोड़ सिर्फ इस गल दी है कि तुसीं इक वाहिगुरु अकाल पुरख जो निरभउ ते निरवैर है ओहदे नाल अपनी सांझ पा लो, ओहदे नाल अपना रिश्ता गंढ लो। ये जेहड़े गुण ने ਇਹ ਜ਼ਿੰਦਗੀ ਵਿੱਚ ਵਾਪਰਨ ਵਾਲੇ ਗੁਣ ਹਨ, ਜੀਵਨ ਦੇ ਅੰਦਰ ਇਹਨਾਂ ਦਾ ਦਿਨ ਰਾਤ ਸਾਡੇ ਨਾਲ ਵਾਸਤਾ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਹੈ ਕਿ ਜਿਤਨੇ ਵੀ ਸ਼ਕਤੀਆਂ ਦੇ ਸਮੂਹ ਸਾਨੂੰ ਨਜ਼ਰ ਆਉਂਦੇ ਨੇ। ਆਸਾ ਦੀ ਵਾਰ ਦਾ ਇੱਕ ਸਲੋਕ ਧਿਆਨ ਵਿੱਚ ਰੱਖੀਏ। ਸਤਿਗੁਰੂ ਕਹਿੰਦੇ ਨੇ ਭੈ ਵਿੱਚ ਪਵਨ ਵਹਿ ਸਤ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਸਾਰਾ ਕੁਝ ਭੈ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਇਹ ਸਭ ਕੁਝ ਭੈ ਵਿੱਚ ਹੈ। ਇਹ ਕਦੇ ਵੀ ਖਤਮ ਕੀਤੇ ਜਾ ਸਕਦੇ ਨੇ, ਕਦੇ ਵੀ ਦਬਾਏ ਜਾ ਸਕਦੇ ਹਨ। ਕਿਸ ਦੇ ਭੈ ਵਿੱਚ ਨੇ? ਉਸ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਹਨ, ਉਹਦੇ ਕੰਟਰੋਲ ਵਿੱਚ ਨੇ, ਉਹਦੇ ਅਧੀਨ ਨੇ। ਤੇ ਇਹ ਆਪਸ ਵਿੱਚ ਟਕਰਾਅ ਕਈ ਵਾਰੀ ਪੈਦਾ ਹੋ ਜਾਂਦਾ, ਵਿਰੋਧ ਪੈਦਾ ਹੋ ਜਾਂਦਾ। ਵਾਹਿਗੁਰੂ ਅਕਾਲ ਪੁਰਖ ਦੇ ਕੰਟਰੋਲ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ, ਤੇ ਜੇ ਮਨੁੱਖ ਉਸ ਦੇ ਭੈ ਵਿੱਚ ਹੋ ਜਾਏ, ਇਹ ਮੰਨ ਲਵੇ ਕਿ ਮੇਰੇ ਸਿਰ ਉੱਤੇ ਵਾਹਿਗੁਰੂ ਅਕਾਲ ਪੁਰਖ ਦਾ ਭੈ ਹੈ, ਮੈਂ ਉਹਦੇ ਅਧੀਨ ਹਾਂ, ਉਹਦੇ ਤੋਂ ਬਿਨਾਂ ਮੈਂ ਚੱਲ ਨਹੀਂ ਸਕਦਾ, ਸਿਰਫ ਉਹ ਨਿਰਭਉ ਹੈ, ਮੈਂ ਨਿਰਭਉ ਨਹੀਂ, ਉਹ ਨਿਰਵੈਰ ਹੈ, ਮੈਂ ਨਿਰਵੈਰ ਨਹੀਂ, ਤੇ ਮੈਂ ਉਹਦੇ ਨਾਲ ਆਪਣੀ ਸਾਂਝ ਪਾਉਣੀ ਹੈ। ਜੇ ਇਹ ਗੱਲ ਮਨੁੱਖ ਦੇ ਦਿਮਾਗ ਵਿੱਚ ਆ ਜਾਏ, ਫਿਰ ਇਹਨੂੰ ਸੰਸਾਰ ਦੇ ਪਦਾਰਥਾਂ ਦਾ, ਸੰਸਾਰ ਦੀਆਂ ਉਣਕਾਈਆਂ ਦਾ, ਸੰਸਾਰ ਦੇ ਵਿਕਾਰਾਂ ਦਾ ਕਿਸੇ ਕਿਸਮ ਦਾ ਕੋਈ ਖਤਰਾ, ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਇਹ ਸੰਸਾਰ ਦੇ ਅੰਦਰ ਵਿਚਰਦਾ ਉਸ ਵਾਹਿਗੁਰੂ ਦੇ ਭੈ ਵਿੱਚ। ਖਿਆਲ ਕਰਨਾ, ਭਗਤ ਵੀ ਇਸੇ ਸੰਸਾਰ ਵਿੱਚ ਰਹੇ ਨੇ, ਉਹਨਾਂ ਲਈ ਕੋਈ ਵੱਖਰਾ ਸੰਸਾਰ ਨਹੀਂ ਸੀ। ਗੁਰੂ ਵੀ ਇਸੇ ਸੰਸਾਰ ਵਿੱਚ ਰਹੇ ਨੇ, ਅਵਤਾਰ ਪੈਗੰਬਰ ਵੀ ਇਸੇ ਸੰਸਾਰ ਵਿੱਚ ਰਹੇ ਨੇ, ਉਹਨਾਂ ਲਈ ਕੋਈ ਵੱਖਰਾ ਸੰਸਾਰ ਨਹੀਂ ਸੀ। ਵੀ ਉਹਨਾਂ ਲਈ ਕੋਈ ਵੱਖਰਾ ਸੰਸਾਰ ਸੀ, ਉਹਨਾਂ ਨੂੰ ਜੀਵਨ ਦੀਆਂ ਸਮੱਸਿਆਵਾਂ ਕੋਈ ਹੋਰ ਸਨ ਤੇ ਸਾਨੂੰ ਕੋਈ ਹੋਰ ਨੇ? ਨਹੀਂ, ਸਭ ਕੁਝ ਉਸੇ ਤਰ੍ਹਾਂ ਦਾ। ਫਰਕ ਕੀ ਹੈ? ਫਰਕ ਇਹ ਹੈ ਕਿ ਉਹ ਆਪਣੇ ਆਪ ਨੂੰ ਵਾਹਿਗੁਰੂ ਅਕਾਲ ਪੁਰਖ ਨਾਲ ਜੋੜ ਕੇ ਬੈਠੇ ਸਨ, ਇਸ ਕਰਕੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਸੀ, ਕੋਈ ਡਰ ਨਹੀਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਇੱਕ ਚਰਚਾ ਹੈ। ਸਤਿਗੁਰੂ ਜੀ ਦੇ ਦੌਲਤ ਖਾਂ ਦੇ ਪਾਸ ਸੁਲਤਾਨਪੁਰ ਵਿੱਚ ਮੋਦੀ ਖਾਨਾ ਸਾਂਭਿਆ, ਮੋਦੀ ਦੀ ਨੌਕਰੀ ਕੀਤੀ। ਬੜੀ ਵੱਡੀ ਜ਼ਿੰਮੇਵਾਰੀ ਦਾ ਕੰਮ ਸੀਗਾ, ਲੱਖਾਂ ਮਣ ਅਨਾਜ ਆਉਂਦਾ, ਉਹਨੂੰ ਵੰਡਿਆ ਜਾਣਾ, ਉਹਨੂੰ ਵੇਚਣਾ ਵੀ ਹੈ, ਉਹਦੀ ਸੰਭਾਲ ਵੀ ਕਰਨੀ ਹੈ, ਹਿਸਾਬ ਕਿਤਾਬ ਵੀ ਕਰਨਾ, ਨੌਕਰ ਚਾਕਰ ਮੁਨਸ਼ੀ ਮਸੱਦੀ ਬਹੁਤ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਇਮਾਨਦਾਰੀ, ਬੜੇ ਸਿਦਕ ਨਾਲ ਇਹ ਸਾਰਾ ਕੰਮ ਨਿਭਾਇਆ। ਤੇ ਇੱਕ ਵਕਤ ਆਇਆ ਕਿ ਸਤਿਗੁਰੂ ਜੀ ਨੇ ਮੋਦੀ ਖਾਨਾ ਛੱਡ ਦਿੱਤਾ। ਆਖਣ ਲੱਗੇ ਵੀ ਨਹੀਂ, ਹੁਣ ਅਸੀਂ ਸਮੁੱਚੇ ਸੰਸਾਰ ਦੀ ਯਾਤਰਾ ਕਰਨੀ ਹੈ, ਦੁਨੀਆਂ ਤੇ ਵਿਚਰਨਾ ਹੈ, ਤੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਸੁਨੇਹਾ ਸਾਰਿਆਂ ਨੂੰ ਦੇਣਾ, ਉਹਦੇ ਨਾਲ ਸਾਰਿਆਂ ਦਾ ਪਿਆਰ ਪਾਉਣਾ ਹੈ। ਇਹ ਫੈਸਲਾ ਕਰਕੇ ਸਤਿਗੁਰੂ ਜੀ ਛੱਡ ਗਏ। ਤੇ ਦੌਲਤ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਨਿਕਟਵਰਤੀ ਪ੍ਰੇਮੀਆਂ ਦਾ ਜ਼ਿਕਰ ਕੀਤਾ ਨਾ, ਸਾਰਿਆਂ ਦਾ ਨਹੀਂ, ਹੁਣ ਗਿਣਤੀ ਤੇ ਬਹੁਤ ਸੀ ਉਹਨਾਂ ਦੀ, ਉਹਨਾਂ ਵਿੱਚ ਨਵਾਬ ਦੌਲਤ ਖਾਨ ਦਾ ਵੀ ਜ਼ਿਕਰ ਹੈ।
ਤੇ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਸਨ ਕੁਝ ਇੱਕ ਦੀ ਗਿਣਤੀ ਦਿੱਤੀ ਉਹਨਾਂ ਨੇ। ਉਹਨਾਂ ਵਿੱਚ ਦੌਲਤ ਖਾਨ ਦਾ ਵੀ ਜ਼ਿਕਰ ਹੈ ਤੇ ਦੌਲਤ ਖਾਨ ਨੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮੋਦੀ ਖਾਨਾ ਛੱਡ ਗਏ ਤੇ ਆਪਣੇ ਇੱਕ ਸਿਪਾਹੀ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਘੱਲਿਆ, ਆਖਣ ਲੱਗੇ ਵੀ ਜਾਓ ਬੁਲਾ ਕੇ ਲਿਆਓ ਉਹਨਾਂ ਨੂੰ। ਹੁਣ ਸਿਪਾਹੀ ਉਹ ਗਿਆ ਬੁਲਾਉਣ ਵਾਸਤੇ ਤੇ ਉਹਨੇ ਆਪਣੇ ਆਤਮਾ ਨਾਲ ਰੋਹਬ ਨਾਲ ਗੱਲ ਕੀਤੀ ਤੇ ਚਲੋ ਤੁਹਾਨੂੰ ਬੁਲਾਇਆ ਨਵਾਬ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੇਰੇ ਨਵਾਬ ਨਾਲ ਤੇ ਸਾਡਾ ਕੋਈ ਵਾਸਤਾ ਨਹੀਂ। ਆਮ ਤੌਰ ਤੇ ਏਡਾ ਵੱਡਾ ਹਾਕਮ ਜਿਹੜਾ ਹੈ ਰਾਜ ਭਾਗ ਦਾ ਮਾਲਕ ਉਹ ਬੁਲਾਵੇ ਤੇ ਬੰਦਾ ਤਾਂ ਦੌੜਿਆ ਜਾਂਦਾ ਹੈ, ਡਰਦਾ ਹੈ, ਬੰਦਾ ਤੇ ਕੰਬਦਾ ਵੀ ਛੇਤੀ ਜਾਵਾ ਪਤਾ ਨੀ ਕੀ ਗੱਲ ਹੈ। ਤੇ ਫਿਰ ਗੁਰੂ ਨਾਨਕ ਤਾਂ ਕੱਲ ਮੁਲਾਜ਼ਮ ਸਨ, ਜਵਾਬ ਕੀ ਦਿੰਦੇ ਨੇ? ਕਹਿੰਦੇ ਨੇ ਤੇਰੇ ਨਵਾਬ ਨਾਲ ਸਾਡਾ ਕੋਈ ਕੰਮ ਨਹੀਂ, ਅਸੀਂ ਨੀ ਜਾਣਾ। ਤੇ ਸਿਪਾਹੀ ਨੇ ਆਣ ਕੇ ਚੁਗਲੀ ਖਾਧੀ, ਆਖਣ ਲੱਗਾ ਨਵਾਬ ਕੈਸੀ ਗੱਲ ਹੈ, ਉਸਨੇ ਇਨਕਾਰ ਕਰ ਦਿੱਤਾ, ਨਾ ਕਰ ਦਿੱਤੀ ਹੈ ਤੇ ਕਹਿਣ ਲੱਗੇ ਕੰਮ ਹੀ ਕੋਈ ਨੀ ਤੇਰੇ ਨਾਲ, ਵਾਸਤਾ ਹੀ ਕੋਈ ਨੀ ਹੈ। ਨਵਾਬ ਸਮਝ ਗਿਆ ਕਿਉਂਕਿ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਤੇ ਉਸ ਨੂੰ ਪਤਾ ਸੀ ਕਿ ਗੱਲ ਕੀ ਹੈ। ਉਹਨੇ ਫਿਰ ਦੂਸਰੇ ਬੰਦੇ ਨੂੰ ਭੇਜਿਆ ਤੇ ਉਹਨੂੰ ਆਖਿਆ ਵੀ ਜਾ ਕੇ ਇਹ ਗੱਲ ਕਹਿਣੀ ਹੈ ਕਿ ਰਜ਼ਾਏ ਖੁਦਾ ਵੀ ਤੁਸੀਂ ਖੁਦਾ ਦੀ ਮਰਜ਼ੀ ਵਿੱਚ ਆਣ ਕੇ ਤੇ ਸਾਨੂੰ ਦਰਸ਼ਨ ਦਿਓ। ਤੇ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਖੁਦਾ ਦਾ ਵਾਸਤਾ ਹੈ ਚਲੋ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦੂਜੀ ਗੱਲ ਨਹੀਂ ਕੀਤੀ, ਤੁਰ ਪਏ। ਇਹ ਸਾਖੀ ਇਸ ਰਾਜ਼ ਨੂੰ ਪ੍ਰਗਟ ਕਰਦੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਗਰ ਕਿਸੇ ਭੈ ਨੂੰ ਮੰਨਦੀ ਹੈ ਤੇ ਰੱਬ ਦੇ ਭੈ ਨੂੰ ਮੰਨਦੀ ਹੈ। ਇੱਥੇ ਵੀ ਅਸੀਂ ਸੰਗਤ ਵਿੱਚ ਆਉਂਦੇ ਹਾਂ, ਕਦੇ ਧਿਆਨ ਰੱਖਣਾ, ਅਸੀਂ ਜਿੰਨੀ ਬਾਣੀ ਪੜ੍ਹਦੇ ਹਾਂ ਨਾ ਇਹ ਪਰਮਾਤਮਾ ਦੀ ਉਸਤਤ ਹੈ ਸਾਰੀ, ਇਹ ਗੁਰੂ ਦੀ ਪ੍ਰਸੰਨਤਾ ਸਾਨੂੰ ਮਿਲਦੀ ਹੈ ਤੇ ਇਸ ਕਰਕੇ ਨਹੀਂ ਕਿ ਅਸੀਂ ਗੁਰੂ ਦੀ ਉਸਤਤ ਕਰਦੇ ਹਾਂ। ਗੁਰੂ ਦੀ ਪ੍ਰਸੰਨਤਾ ਸਾਨੂੰ ਪ੍ਰਾਪਤ ਹੁੰਦੀ ਹੈ ਤਾਂ ਉਹਦਾ ਰਾਜ ਹੈ ਕਿ ਗੁਰੂ ਜਿਸ ਗੱਲ ਤੇ ਰੀਝਦਾ ਅਸੀਂ ਉਹ ਗੱਲ ਕਰਦੇ ਹਾਂ। ਗੁਰੂ ਪਰਮਾਤਮਾ ਤੇ ਪਰਮਾਤਮਾ ਨਾਲ ਸਾਜ ਰੱਖਦਾ। ਜੇ ਕੋਈ ਕਵੇ ਕਿ ਮੇਰੇ ਧਨ ਤੇ ਗੁਰੂ ਰੀਝਦਾ, ਮੇਰੀ ਵਿਦਿਆ ਤੇ ਗੁਰੂ ਰੀਝਦਾ, ਮੇਰੇ ਬਲ ਤੇ ਗੁਰੂ ਰੀਝਦਾ ਤਾਂ ਭੁਲਿਖ ਹੈ। ਜਦੋਂ ਮਨੁੱਖ ਪਰਮਾਤਮਾ ਦੀ ਉਸਤਤ ਕਰਦਾ ਹੈ, ਉਹਦੀ ਵਡਿਆਈ ਕਰਦਾ ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਗੁਰੂ ਸਾਹਿਬਾਨ ਉਹਦੇ ਤੇ ਪ੍ਰਸੰਨ ਹੁੰਦੇ ਨੇ, ਉਹਦੇ ਤੇ ਰੀਝਦੇ ਨੇ। ਅੱਗੇ ਚੱਲ ਕੇ ਅਸੀਂ ਜਪਜੀ ਵਿੱਚ ਪੜਾਂਗੇ, ਸਤਿਗੁਰੂ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਜੀ ਪਾਤਸ਼ਾਹ। ਉਹ ਮਨੁੱਖ ਪਾਤਸ਼ਾਹ ਨੇ ਦਾ ਪਾਤਸ਼ਾਹ ਹੈ। ਮੈਂ ਪੁਰਾਤਨ ਲਿਖਤਾਂ ਵਿੱਚ ਦੇਖਿਆ ਕਿ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਹਿੰਦੇ ਨੇ, ਕਹਿੰਦੇ ਨੇ ਮਰਦਾਨਿਆ ਤੇਰੀ ਸਾਨੂੰ ਲੋੜ ਹੈ। ਪਹਿਲੇ ਨਹੀਂ ਸਮਝ ਆਉਂਦੀ ਇਹ ਗੱਲ, ਕਿਉਂਕਿ ਗੱਲਾਂ ਸਧਾਰਨ ਨਹੀਂ ਹਨ, ਰਸਮਈ ਹਨ, ਸਮਝ ਨਹੀਂ ਸੀ ਆਉਂਦੀ ਕਿ ਮਰਦਾਨੇ ਦੀ ਲੋੜ ਹੈ ਗੁਰੂ ਸਾਹਿਬ ਨੂੰ। ਇੱਕ ਤੇ ਨਹੀਂ ਮਿਲਦਾ ਵੀ ਧਨ ਦੀ ਲੋੜ ਹੈ, ਵਸਤਰਾਂ ਦੀ ਲੋੜ ਹੈ, ਮਕਾਨ ਦੀ ਲੋੜ ਹੈ, ਆਹ ਚੀਜ਼ ਚਾਹੀਦੀ, ਇੱਦਾਂ ਦੀ ਕੋਈ ਜ਼ਿਕਰ ਨਹੀਂ। ਮਰਦਾਨੇ ਨੂੰ ਕਹਿੰਦੇ ਨੇ ਸਤਿਗੁਰੂ ਮਰਦਾਨਿਆ ਤੇਰੀ ਸਾਨੂੰ ਲੋੜ ਹੈ। ਗੱਲ ਸਮਝ ਵਿੱਚ ਆ ਗਈ ਕਿ ਮਰਦਾਨਾ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕਰਦਾ, ਉਹਦੇ ਗੁਣ ਗਾਉਂਦਾ, ਸਿਫਤ ਸਲਾਹ ਵਿੱਚ ਉਹਨਾਂ ਦਾ ਸਾਥੀ ਹੈ, ਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਰਦਾਨਿਆ ਨਹੀਂ ਜਾਣਾ ਨਹੀਂ, ਤੇਰੀ ਸਾਨੂੰ ਲੋੜ ਹੈ। ਅੱਜ ਵੀ ਜੇ ਕੋਈ ਮਨੁੱਖ ਸਿਫਤ ਕਰੇਗਾ, ਗੁਣ ਗਾਏਗਾ, ਪਰਮਾਤਮਾ ਵਿੱਚ ਆਪਾ ਜੋੜਨ ਦੀ ਕੋਸ਼ਿਸ਼ ਕਰੇਗਾ ਤਾਂ ਗੁਰੂ ਦੀ ਉਹਨੂੰ ਲੋੜ ਹੈ ਭਾਈ। ਗੁਰੂ ਨਾਲ ਉਹਦਾ ਅੰਤਰੀਵ ਰਿਸ਼ਤਾ ਬਣੇਗਾ, ਅੰਤਰੀਵ ਸਾਂਝ ਬਣੇਗੀ, ਤੇ ਫਿਰ ਉਹ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਜ਼ਿੰਦਗੀ ਬਤੀਤ ਕਰੇਗਾ, ਉਹਨੂੰ ਕਿਸੇ ਦਾ ਡਰ ਨਹੀਂ ਰਹੇਗਾ। ਅਸੀਂ ਪੜ੍ਹਦੇ ਹਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਆਪਾ ਇਤਿਹਾਸ, ਮੌਤ ਤੋਂ ਡਰੇ ਨਹੀਂ, ਕਿਸੇ ਕਿਸਮ ਦਾ ਭੈ ਉਹਨਾਂ ਨੂੰ ਵਾਪਰਿਆ ਨਹੀਂ, ਬੰਦ ਬੰਦ ਕੱਟੇ ਗਏ, ਖੋਪੜੀਆਂ ਉਤਰ ਗਈਆਂ, ਬੜਾ ਕੁਝ ਹੋ ਗਿਆ। ਤੇ ਅਸੀਂ ਖਿਆਲ ਕਰਦੇ ਹਾਂ ਵੀ ਸਿਰਫ ਸ਼ਾਇਦ ਕੋਈ ਜਜ਼ਬਾ ਸੀ, ਵਕਤੀ ਜੋਸ਼ ਸੀ, ਜਿਸ ਕਰਕੇ ਸਭ ਕੁਝ ਹੋ ਗਿਆ। ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਉਹਨਾਂ ਦੇ ਅੰਦਰ ਅਸਲ ਵਿੱਚ ਇਸ ਬਾਣੀ ਦਾ, ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਦਾ ਕਿਣਕਾ ਕੰਮ ਕਰਦਾ ਸੀ।
ਤੇ ਉਸ ਨਿਰਭਉ ਅਕਾਲ ਪੁਰਖ ਨਾਲ ਉਹ ਜੁੜੇ ਹੋਏ ਲੋਕ ਸਨ, ਉਹਨਾਂ ਨੇ ਖਮ ਨਹੀਂ ਖਾਧਾ, ਉਹ ਡਰੇ ਨਹੀਂ। ਉਹ ਸਿੱਧੇ ਉਹਨਾਂ ਨੂੰ ਪਤਾ ਸੀ ਕਿ ਇਸ ਜੀਵਨ ਦੀ ਸਮਾਪਤੀ ਦੇ ਨਾਲ ਅਸੀਂ ਸਦਾ ਵਾਸਤੇ ਨਿਰਭਉ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਣਾ। ਕਬੀਰ ਕਹਿੰਦਾ ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨਾ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਔਰ ਬੜੀ ਸਿੱਧੀ ਜੀ ਗੱਲ ਹੈ ਕਿ ਮੌਤ ਦੇ ਦਰਵਾਜ਼ੇ ਵਿੱਚੋਂ ਲੰਘ ਕੇ ਕੋਈ ਪਰਮਾਤਮਾ ਕੋਲ ਜਾਏਗਾ ਪਹਿਲਾਂ ਕਿੱਦਾਂ ਜਾ ਸਕਦਾ? ਜਿਹੜਾ ਮਰਨ ਨੂੰ ਤਿਆਰ ਨਹੀਂ ਉਹ ਪਰਮਾਤਮਾ ਨਾਲ ਕਿੱਦਾਂ ਸਾਂਝ ਪਾ ਸਕਦਾ? ਮੈਂ ਪਹਿਲਾਂ ਇੱਕ ਸਲੋਕ ਤੁਹਾਡੀ ਸੇਵਾ ਚ ਰੱਖਿਆ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਪਾਓ ਤਿੰਨ ਨਾਹੇ ਪਾਓ। ਜਿਨ੍ਹਾਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਡਰ ਹੈ ਨਾ, ਉਹਦੇ ਭੈ ਉਹਦੇ ਸੰਜੀਵ ਨੂੰ ਤਸਲੀਮ ਕਰਦੇ, ਉਹਨਾਂ ਨੂੰ ਹੋਰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਮੁੱਛ ਪਾਓ ਲਿਭਾਵਿਆ, ਜਿਹੜੇ ਕਹਿੰਦੇ ਨੇ ਪਰਮਾਤਮਾ ਕਿਹੜਾ ਦੇਖਦਾ ਉਹਦੀ ਕੋਈ ਪਰਵਾਹ ਨਹੀਂ, ਜੋ ਮਰਜ਼ੀ ਕਰੀ ਜਾਈਏ, ਕਹਿੰਦੇ ਨੇ ਐਸੇ ਜਿਹੜੇ ਨਿਰਜ ਨਿਰਭਉ ਆਦਮੀ ਨੇ, ਨਚੱਕ ਨੇ ਐਸੇ ਬੰਦੇ ਜਿਹੜੇ ਆ, ਕਹਿੰਦੇ ਨੇ ਉਹਨਾਂ ਨੂੰ ਬਹੁਤ ਭਾਉ ਵਾਪਰਦਾ, ਕਿਉਂਕਿ ਉਹਨਾਂ ਦਾ ਭਾਉ ਕਦੇ ਜਾਂਦਾ ਹੀ ਨਹੀਂ, ਉਹਨਾਂ ਦਾ ਡਰ ਕਦੇ ਜਾਂਦੇ ਨੇ, ਹਰ ਵੇਲੇ ਖਤਰਾ ਉਹਨਾਂ ਦੇ ਸਿਰ ਤੇ ਮੰਡਰਾਉਂਦਾ ਰਹਿੰਦਾ। ਨਾਨਕ ਇਹ ਪਟੰਤਰਾ ਸਿੱਤ ਦੀ ਬਾਣ ਦੇ ਆ, ਇਹ ਰੱਬੀ ਫੈਸਲਾ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦਾ ਇਹ ਨਿਰਣਾ ਹੈ। ਜਿਹੜਾ ਮਨੁੱਖ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਆ ਜਾਂਦਾ ਹੈ, ਸਮਝ ਲਓ ਉਹਦਾ ਉਹਦੀ ਵਿੱਥ ਉਹਦਾ ਫਾਸਲਾ ਉਹਦੀ ਦੂਰੀ ਖਤਮ ਹੋ ਜਾਂਦੀ ਹੈ। ਕਬੀਰ ਜੀ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਇਸ ਮਸਲੇ ਨੂੰ ਹੱਲ ਕੀਤਾ ਹੈ। ਕਬੀਰ ਸਾਹਿਬ ਦੇ ਸਲੋਕਾਂ ਵਿੱਚ ਇੱਕ ਸਲੋਕ ਹੈ ਜਿਹੜਾ ਇਸ ਗੱਲ ਨੂੰ ਵਧੀਕ ਸਰਲ ਕਰ ਦੇਗਾ। ਉਹਨਾਂ ਨੇ ਮਿਸਾਲ ਦਿੱਤੀ ਹੈ, ਕਹਿੰਦੇ ਨੇ ਮੀਂਹ ਪੈਂਦਾ ਨਾ, ਤੇ ਕਈ ਵਾਰੀ ਉਹ ਪਾਣੀ ਦੀਆਂ ਜਿਹੜੀਆਂ ਬੂੰਦਾਂ ਨੇ ਬਹੁਤੀ ਸਰਦੀ ਹੋਵੇ ਬਹੁਤੀ ਠੰਡ ਹੋਵੇ ਤੇ ਉਹ ਬਰਫ਼ ਬਣ ਜਾਂਦੀ ਹੈ, ਗਲੀਆਂ ਬਣ ਜਾਂਦੀਆਂ, ਗੜੇ ਜਿਨ੍ਹਾਂ ਨੂੰ ਐਣ ਵੀ ਕਹਿੰਦੇ ਆ, ਗੜੇ ਵੀ ਕਹਿੰਦੇ ਆ, ਸਲੋਹ ਵੀ ਕਹਿੰਦੇ ਆ, ਉਹ ਬਣ ਜਾਂਦੇ ਨੇ ਗੋਲ ਤੇ ਉਹ ਧਰਤੀ ਤੇ ਡਿੱਗ ਪੈਂਦੇ ਆ। ਆਮ ਮੀਂਹ ਪਵੇ ਤੇ ਉਹ ਕੀ ਹੁੰਦਾ, ਪਾਣੀ ਰੁੜ ਕੇ ਨਿਵਾਰ ਵਿੱਚ ਹੌਲੀ 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 ਕਿਸੇ ਨਦੀ ਦਰਿਆ ਵਿੱਚ ਜਾ ਕੇ ਵੱਡੇ ਵਹਿਣ ਵਿੱਚ ਆ ਜਾਂਦਾ ਤੇ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ। ਲੇਕਿਨ ਉਹ ਜਿਹੜੀਆਂ ਬਰਫ਼ ਦੀਆਂ ਡਰੀਆਂ ਨੇ, ਗੜੇ ਨੇ, ਐਣ ਹੈ, ਉਹ ਉੱਥੇ ਹੀ ਟਿਕ ਜਾਂਦਾ, ਰਿੜ ਨਹੀਂ ਸਕਦਾ, ਜਾ ਨਹੀਂ ਸਕਦਾ, ਵੱਖਰਾ ਹੋ ਜਾਂਦਾ ਉਸ ਵਹਿਣ ਨਾਲੋਂ ਆਪਣੇ ਸਮੂਹ ਨਾਲੋਂ। ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਮਨੁੱਖ ਹੈ ਨਾ, ਇਹ ਦੁਨੀਆਦਾਰੀ ਤੇ ਹੋਰ ਕਈ ਪ੍ਰਕਾਰ ਦੇ ਮਾਇਆ ਦੀ ਖਿੱਚ ਕਰਕੇ ਇਹੋ ਕਠੋਰ ਹੋ ਜਾਂਦਾ ਜਿਸ ਤਰ੍ਹਾਂ ਬਰਫ਼ ਹੈ, ਇਹ ਢਲਦੀ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਤੇ ਬੜੀ ਕਿਰਪਾ ਹੋਈ ਹੈ ਵਾਹਿਗੁਰੂ ਦੀ। ਉਹਨਾਂ ਸਲੋਕ ਸ਼ੁਰੂ ਕੀਤਾ, ਕਹਿੰਦੇ ਨੇ ਭਲੀ ਭਈ, ਕਹਿੰਦੇ ਬੜੀ ਚੰਗੀ ਗੱਲ ਹੋਈ ਹੈ, ਭਲੀ ਭਈ ਜੋ ਭਾਉ ਭਰਿਆ, ਜਾਂ ਮੈਨੂੰ ਡਰ ਪੈ ਗਿਆ ਪਰਮਾਤਮਾ ਦਾ, ਮੈਨੂੰ ਸਮਝ ਆ ਗਈ ਕਿ ਹੋਰ ਕਿਸੇ ਤੋਂ ਕੋਈ ਖਤਰਾ ਨਹੀਂ, ਹੋਰ ਕਿਸੇ ਵੱਲੋਂ ਕੋਈ ਮੇਰੇ ਤੇ ਕੰਟਰੋਲ ਨਹੀਂ, ਸਿਰਫ ਵਾਹਿਗੁਰੂ ਅਕਾਲ ਪੁਰਖ ਮੇਰਾ ਡੇਗਾਬਾਨ ਹੈ, ਉਹਦੇ ਕੰਟਰੋਲ ਵਿੱਚ ਆ ਮੈਂ। ਭਲੀ ਭਈ ਜੋ ਭਾਉ ਭਰਿਆ, ਦਿਸ਼ਾ ਗਈ ਸਭ ਭੂਲ, ਮੈਨੂੰ ਫਿਰ ਇਧਰ ਉਧਰ ਦੀ ਭਟਕਣਾ ਸਾਰੀ ਖਤਮ ਹੋ ਗਈ। ਕਿੱਦਾਂ? ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਕੋਟ, ਕਹਿੰਦੇ ਜਿਸ ਤਰ੍ਹਾਂ ਗੜਾ ਗੜ ਕੇ ਪਾਣੀ ਹੋ ਜਾਂਦਾ ਤੇ ਫਿਰ ਆਪਣੇ ਵਹਿਣ ਵਿੱਚ ਜਾ ਕੇ ਨਦੀ ਵਿੱਚ ਜਾ ਕੇ ਮਿਲ ਜਾਂਦਾ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਇਸ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਮੈਂ ਪਰਮਾਤਮਾ ਦੇ ਭਾਉ ਵਿੱਚ ਆ ਗਿਆ ਤੇ ਫਿਰ ਕਿਸੇ ਸੰਸਾਰ ਦਾ ਕੋਈ ਖਤਰਾ ਮੈਨੂੰ ਵਾਪਰ ਨਹੀਂ ਸਕਦਾ। ਤਾਂ ਰੱਬੀ ਭਾਉ ਜਿਹੜਾ ਹੈ, ਵਾਹਿਗੁਰੂ ਦੀ ਜੋ ਨਿਰਭਉ ਤੇ ਨਿਰਵੈਰ ਸ਼ਖਸੀਅਤ ਹੈ, ਜਿਹੜਾ ਉਹਦੇ ਨਾਲ ਸਾਂਝ ਪਾ ਲੈਂਦਾ ਨਾ, ਉਹ ਫਿਰ ਸੰਸਾਰ ਦੇ ਅੰਦਰ ਪਿਆਰ ਦੀ ਦਾਤ ਵੰਡਦਾ। ਖਿਆਲ ਕਰਨਾ, ਗੁਰੂ ਸਾਹਿਬਾਨ ਨੇ ਜੰਗ ਵੀ ਲੜੇ ਨੇ, ਕਿਉਂਕਿ ਨਿਰਵੈਰ ਸ਼ਖਸੀਅਤ ਨੂੰ ਸਮਝਣ ਲਈ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਜੰਗਾਂ ਵੀ ਲੜੀਆਂ ਨੇ, ਔਰ ਅੱਜ ਲੋਕੀ ਕਹਿੰਦੇ ਆ, ਕਈ ਵਾਰੀ ਕਹਿੰਦੇ ਲੋਕੀ, ਕਈ ਕਮਜ਼ੋਰ ਬੰਦੇ ਜਿਹਨਾਂ ਨੂੰ ਸਮਝ ਨਹੀਂ, ਕਹਿੰਦੇ ਜੀ ਗੁਰੂ ਸਾਹਿਬ ਤਾਂ ਮਾਰਦੇ ਰਹੇ ਬੰਦਿਆਂ ਨੂੰ, ਲੜਦੇ ਰਹੇ, ਕਤਲ ਕੀਤਾ, ਉਹ ਕਰ ਦਿੱਤਾ, ਆਹ ਕਰ ਦਿੱਤਾ, ਉਹਨਾਂ ਦੀ ਸਮਝ ਵਿੱਚ ਨਹੀਂ ਗੱਲ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਲੜਾਈਆਂ ਲੜੀਆਂ ਤੇ ਇੱਕ ਲੜਾਈ ਵਿੱਚ ਉਹਨਾਂ ਦੇ ਮੁਕਾਬਲੇ ਉੱਤੇ ਉਹ ਸ਼ਖਸੀਅਤ ਆ ਲਈ ਪੈਂਦੇ ਖਾਨ, ਜਿਹਨੂੰ ਗੁਰੂ ਸਾਹਿਬ ਨੇ ਖੁਦ ਪਾਲਿਆ। ਦਬਿਸਤਾਨੇ ਮਜ਼ਾਹਿਬ ਇੱਕ ਮੁਸਲਮਾਨ ਲਿਖਾਰੀ ਦੀ ਲਿਖਤ ਹੈ, ਮੋਹਸਨ ਖਾਨੀ, ਉਹਨੇ ਚਰਚਾ ਕੀਤੀ ਹੈ। ਮੁਕਾਬਲੇ ਤੇ ਆ ਗਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤਲਵਾਰ ਨਾਲ ਜਿਹੜਾ ਵਾਰ ਕੀਤਾ ਡਿੱਗ ਪਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹਦਾ ਸਿਰ ਗੋਦ ਵਿੱਚ ਲੈ ਕੇ, ਅਜੇ ਕੁਝ ਸਵਾਸ ਬਾਕੀ ਨੇ,
ਉਹਦੇ ਸਿਰ ਤੇ ਮੂੰਹ ਤੇ ਢਾਲ ਦੀ ਛਾਂ ਕਰਕੇ ਉਹਦਾ ਮੂੰਹ ਪੂੰਝ ਕੇ ਤੇ ਉਹਨੂੰ ਕਹਿੰਦੇ ਨੇ ਕਲਮਾ ਪੜ, ਉਹਨੂੰ ਕਹਿੰਦੇ ਨੇ ਕਲਮਾ ਪੜ। ਤੇ ਉਹ ਕਹਿੰਦਾ ਵੀ ਗੁਰੂ ਮਹਾਰਾਜ ਮੈਨੂੰ ਕਲਮਾ ਪੜਨ ਦੀ ਕੀ ਲੋੜ ਹੈ, ਤੁਹਾਡੀ ਤਲਵਾਰ ਹੀ ਮੇਰੇ ਲਈ ਕਲਮਾ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਕੰਮ ਕਿਉਂ ਕਰਦੇ ਆ, ਉਹਨਾਂ ਨੂੰ ਉਹਦੇ ਨਾਲ ਵੈਰ ਨਹੀਂ। ਉਹ ਤੇ ਚਾਹੁੰਦੇ ਸੀ ਆਪਣੇ ਹੱਥੀ ਪਾਲਿਆ, ਚਾਹੁੰਦੇ ਸੀ ਇਹ ਚੰਗੇ ਰਸਤੇ ਤੁਰਦਾ, ਇਹ ਠੀਕ ਹੈ, ਉਹ ਗਲਤ ਮਸਲਤ ਵਿੱਚ ਆਣ ਕੇ ਗਲਤ ਲੋਕਾਂ ਦੇ ਤੈਅ ਚੜ ਕੇ ਗਲਤ ਖਿਆਲਾਂ ਦਾ ਹੋ ਗਿਆ ਤੇ ਗੁਰੂ ਸਾਹਿਬ ਦੇ ਮੁਕਾਬਲੇ ਉੱਤੇ ਆ ਗਿਆ। ਲੇਕਿਨ ਸਤਿਗੁਰੂ ਦੇ ਅੰਦਰ ਉਹਦੇ ਲਈ ਵੈਰ ਨਹੀਂ ਤੇ ਕਹਿੰਦੇ ਵੀ ਮਾੜਾ ਮੋਟਾ ਜਿਉਂਦਾ ਰਹਿੰਦਾ, ਇੱਕ ਮਾਰੋ ਤਲਵਾਰ ਤੇ ਖਤਮ ਕਰ ਦਿਓ। ਫਿਰ ਗੁਰੂ ਹਰਗੋਬਿੰਦ ਸਾਹਿਬ, ਮੈਂ ਇਸ ਕਰਕੇ ਇਹ ਗੱਲਾਂ ਪਿਛੋਕੜ ਵਿੱਚੋਂ ਦੱਸ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵੱਲ ਨਹੀਂ ਆ ਰਿਹਾ, ਤਾਂ ਕਿ ਅਸੀਂ ਸਮਝੀਏ ਕਿ ਬੁਨਿਆਦੀ ਸ਼ੁਰੂ ਤੋਂ ਹੀ ਗੱਲ ਇਹ ਸੀਗੀ। ਗੁਰੂ ਹਰਗੋਬਿੰਦ ਸਾਹਿਬ ਲੜਾਈਆਂ ਲੜਦੇ ਹਨ, ਦੁਸ਼ਮਣ ਹਾਰਦਾ ਹੈ, ਉਹਨਾਂ ਦੇ ਤੜਫਦੇ ਜ਼ਖਮੀ ਸਿਪਾਹੀ ਪਏ ਨੇ ਮੈਦਾਨ ਚ, ਲਾਸ਼ਾਂ ਪਈਆਂ ਹਨ, ਕੋਈ ਨੀ ਸੰਭਾਲਦਾ, ਸਭ ਚਲੇ ਜਾਂਦੇ ਆ। ਤੇ ਸਤਿਗੁਰੂ ਸਿੱਖਾਂ ਨੂੰ ਕਹਿੰਦੇ ਨੇ ਕਿ ਇਹ ਸਾਰੇ ਪੱਟੜ ਉਠਾਓ, ਸਭ ਦੀ ਮਰਮ ਪੱਟੀ ਕਰੋ ਤੇ ਮਾਰਗਾਰੀ ਕਰੋ, ਔਰ ਜਿੱਥੇ ਜਿੱਥੇ ਇਹਨਾਂ ਦਾ ਟਿਕਾਣਾ ਇਹਨਾਂ ਦੇ ਘਰਾਂ ਤੱਕ ਇਹਨਾਂ ਨੂੰ ਪਹੁੰਚਾਓ। ਉਹਨਾਂ ਦੇ ਮੁਰਦੇ ਵੀ ਗੁਰੂ ਸਾਹਿਬ ਦਫ਼ਨ ਕਰਦੇ ਆ। ਇਹ ਵੈਰ ਦੀ ਭਾਵਨਾ ਹੁੰਦੀ ਤੇ ਇਹ ਕੰਮ ਸਤਿਗੁਰੂ ਸੱਚੇ ਪਾਤਸ਼ਾਹ ਕਦੀ ਨਾ ਕਰਦੇ। ਇਹਦੇ ਮਾਰ ਦੋ, ਇਹਨਾਂ ਨੂੰ ਜਿਹੜੀ ਮਾੜੀ ਮੋਟੀ ਜ਼ਿੰਦਗੀ ਵੀ ਖਤਮ ਕਰੋ ਇਹਨਾਂ ਦੇ ਅੰਦਰੋਂ, ਪਰ ਨਹੀਂ, ਗੁਰੂ ਸਾਹਿਬ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਸਿੱਧੀ ਸਾਂਝ ਹੈ। ਕਈ ਵਾਰੀ ਅਸੀਂ ਵੀ ਕਹਿੰਦੇ ਹਾਂ ਕਿ ਪਰਮਾਤਮਾ ਤੇ ਵੀ ਸਾਡੇ ਬੜਾ ਉਲਟ ਹੈ, ਸਾਡੇ ਨਾਲ ਪਤਾ ਨਹੀਂ ਕਾਹਦਾ ਵੈਰ ਹੈ ਉਹਨੂੰ, ਪਰ ਸਾਨੂੰ ਸਮਝ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਜੋ ਕੁਝ ਕਰਦਾ ਉਹਦੀ ਸਾਡੇ ਗਿਆਨ ਤੋਂ ਬਾਹਰ ਦੀ ਗੱਲ ਹੈ। ਕਈ ਵਾਰੀ ਬਾਅਦ ਵਿੱਚ ਜਾ ਕੇ ਪਤਾ ਲੱਗਦਾ ਵੀ ਹਾਂ ਇਹ ਚੀਜ਼ ਵਾਕਿਆ ਜੇ ਪਰਮਾਤਮਾ ਨੇ ਮੈਨੂੰ ਨਹੀਂ ਦਿੱਤੀ ਤੇ ਚੰਗਾ ਹੀ ਕੀਤਾ, ਨਹੀਂ ਤੇ ਪਤਾ ਨਹੀਂ ਮੇਰੇ ਨਾਲ ਕੀ ਬੀਤਦੀ, ਕਦੇ ਕਦੇ ਬਾਅਦ ਵਿੱਚ ਜਾ ਕੇ ਪਤਾ ਲੱਗਦਾ। ਤੇ ਆਮ ਬੰਦਾ ਇਹ ਸਮਝਦਾ ਕਿ ਸ਼ਾਇਦ ਪਰਮਾਤਮਾ ਜਾਂ ਗੁਰੂ ਸਾਡੇ ਤੇ ਬਿਲਕੁਲ ਕਰੋਪ ਹੈ, ਸਾਡੇ ਤੇ ਬਿਲਕੁਲ ਨਾਰਾਜ਼ ਹੈ, ਸਾਡਾ ਤੇ ਦੁਸ਼ਮਣ ਹੈ, ਸਾਡੇ ਤੇ ਕੰਮ ਨਹੀਂ ਸੁਧਾਰਦਾ। ਇਹ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਹੈ ਜਿਸ ਤਰ੍ਹਾਂ ਕੋਈ ਬੱਚਾ ਜਿਹੜਾ ਹੈ ਨਾ, ਉਹ ਕਈ ਵਾਰੀ ਆਪਣੇ ਪਿਤਾ ਕੋਲ ਜ਼ਿੱਦ ਕਰਕੇ ਕੋਈ ਗਲਤ ਚੀਜ਼ ਮੰਗਦਾ, ਉਹ ਕਹਿੰਦਾ ਮੈਨੂੰ ਚਾਕੂ ਦੇ ਦਿਓ। ਹੁਣ ਬਾਪ ਨੂੰ ਪਤਾ, ਮਾਂ ਨੂੰ ਪਤਾ ਕਿ ਇਹ ਇਹਨੇ ਮਾਰ ਬਹਿਣਾ, ਇਹਨੂੰ ਪਤਾ ਨਹੀਂ ਹੈ, ਲੇਕਿਨ ਬੱਚਾ ਰੋਂਦਾ ਹੈ, ਕਹਿੰਦਾ ਨਹੀਂ ਮੈਂ ਇਹਦੇ ਨਾਲ ਹੀ ਖੇਡਣਾ। ਬਿਲਕੁਲ ਸਾਡੀ ਦਸ਼ਾ ਉੱਥੇ ਇਸੇ ਤਰ੍ਹਾਂ ਦੀ ਹੈ, ਜੋ ਗੁਰੂ ਪਰਮਾਤਮਾ ਨੂੰ ਪਤਾ ਹੈ ਉਹ ਸਾਨੂੰ ਨਹੀਂ ਪਤਾ। ਉਸ ਵੇਲੇ ਬੱਚਾ ਸਮਝਦਾ ਵੀ ਇਹ ਪਿਓ ਖਰੇ ਤੇਰਾ ਦੁਸ਼ਮਣ ਹੈ। ਇਸੇ ਤਰ੍ਹਾਂ ਸਾਡੇ ਅੰਦਰ ਵੀ ਇਹ ਖਿਆਲ ਪੈਦਾ ਹੁੰਦਾ ਕਿ ਗੁਰੂ ਪਰਮਾਤਮਾ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਨੇ, ਆਹ ਮੇਰੇ ਮਰਜ਼ੀ ਦੇ ਮੁਤਾਬਕ ਗੱਲ ਨਹੀਂ ਹੁੰਦੀ, ਇਹ ਸ਼ਾਇਦ ਮੇਰੇ ਨਾਲ ਕੋਈ ਦੁਸ਼ਮਣੀ ਕਰ ਰਹੇ ਨੇ। ਲੇਕਿਨ ਨਹੀਂ, ਗੁਰੂ ਸਾਹਿਬਾਨ ਦੇ ਅੰਦਰ, ਗੁਰੂ ਸ਼ਖਸੀਅਤ ਅੰਦਰ ਪਰਮਾਤਮਾ ਦਾ ਉਹ ਗੁਣ ਵਿਆਪਕ ਹੈ ਤੇ ਉਸ ਗੁਣ ਦੀ ਤਾਬਿਆ ਉਹਨਾਂ ਦੀ ਸ਼ਖਸੀਅਤ ਨਿਰਭਉ ਤੇ ਨਿਰਵੈਰ ਹੈ। ਕੋਈ ਵੀ ਭਗਤ, ਕੋਈ ਵੀ ਗੁਰੂ ਅਵਤਾਰ ਪੈਗੰਬਰ ਜਦੋਂ ਇਸ ਰਸਤੇ ਉੱਤੇ ਤੁਰੇਗਾ ਤਾਂ ਉਹਦੀ ਸ਼ਖਸੀਅਤ ਦੇ ਅੰਦਰ ਇਹ ਗੁਣ ਆਉਣਗੇ। ਇਸੇ ਕਰਕੇ ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੈ ਕਾਹੂ ਕਉ ਦੇਤ ਨੈ ਨਹਿ ਪੈ ਮਾਨਤ ਆਨ। ਉਹ ਗਹਿਮਾਨ ਪੁਰਸ਼ ਹੈ ਜਿਹੜਾ ਇਸ ਅਵਸਥਾ ਵਿੱਚ ਹੈ, ਤੇ ਜਿਹੜਾ ਬੰਦਾ ਇਹ ਸਮਝਦਾ ਕਿ ਪਰਮਾਤਮਾ ਤੇ ਮੇਰਾ ਦੁਸ਼ਮਣ ਹੈ, ਮੇਰਾ ਵਿਰੋਧੀ ਹੈ, ਉਹ ਤੇ ਹਮੇਸ਼ਾ ਮੇਰੇ ਖਿਲਾਫ਼ ਚੱਲਦਾ ਹੈ, ਉਸ ਨੂੰ ਇਸ ਗੱਲ ਦੀ ਸਮਝ ਕੋਈ ਨਹੀਂ ਗੀ। ਤੇ ਇਹ ਨਿਰਭਉ ਤੇ ਨਿਰਵੈਰ ਸ਼ਬਦ ਜਿਹੜੇ ਨੇ, ਇਹ ਪਰਮਾਤਮਾ ਦੀ ਉਸ ਸ਼ਖਸੀਅਤ ਨਾਲ ਨੇ ਜਿਹੜੀ ਇੱਕ ਹੈ। ਉਹ ਨਿਰਭਉ ਤੇ ਨਿਰਵੈਰ ਸਿਰਫ ਇਸ ਕਰਕੇ ਕਿ ਇੱਕ ਹੈ, ਇਹ ਦੂਜਾ ਹੋਵੇ ਤਾਂ ਜ਼ਰੂਰ ਭੈ ਹੋਏਗਾ, ਇਹ ਦੂਜਾ ਹੋਵੇ ਤੇ ਜ਼ਰੂਰ ਵੈਰ ਹੋਏਗਾ। ਲੇਕਿਨ ਇਹ ਨਿਰਭਉ ਤੇ ਨਿਰਵੈਰ ਸ਼ਬਦ ਵਰਤੇ ਹੀ ਇਸੇ ਕਰਕੇ ਨੇ ਕਿ ਪਰਮਾਤਮਾ ਵਾਹਦ ਇੱਕ ਹੈ। ਯਾਦ ਰੱਖਣਾ, ਇਹ ਮੂਲ ਮੰਤਰ ਦੇ ਜਿੰਨੇ ਅੱਖਰ ਨੇ ਪਰਮਾਤਮਾ ਦੇ ਇੱਕ ਹੋਣ ਦਾ ਸਬੂਤ ਪੇਸ਼ ਕਰਦੇ ਆ। ਇਹ ਨਾਲ ਲਫ਼ਜ਼ ਲਾਏ ਹੀ ਇਸ ਕਰਕੇ ਗਏ ਨੇ ਕਿ ਵਾਹਦ ਇੱਕ ਪਰਮਾਤਮਾ ਦੀ ਗੱਲ ਗੁਰੂ ਸਾਹਿਬ ਨੇ ਸਾਡੇ ਦਿਮਾਗ ਚ ਪਾਉਣੀ ਹੈ, ਕਿਉਂਕਿ ਅਸੀਂ ਭੁੱਲੇ ਭਟਕੇ ਆ, ਅਸੀਂ ਅਜੇ ਵੀ ਬੰਦਿਆਂ ਨੂੰ ਰੱਬ ਮੰਨ ਲੈਂਦੇ ਹਾਂ, ਕਦੇ ਕੁਛ ਕਰਦੇ ਹਾਂ ਕਦੇ ਕੁਛ ਕਰਦੇ ਹਾਂ। ਮੂਲ ਮੰਤਰ ਜਿਹੜਾ ਹੈ ਉਹ ਇਸ ਧੁਨ ਉੱਤੇ ਹੈ ਕਿ ਸਿਰਫ ਇੱਕ ਹੈ ਤੇ ਇੱਕ ਤੋਂ ਬਿਨਾਂ ਦੂਸਰਾ ਕੋਈ ਨਹੀਂ। ਅੱਜ ਹੀ ਵਿਚਾਰ ਇਹਨੇ ਅੱਖਰਾਂ ਨਾਲ ਹੀ ਸੰਪੂਰਨ ਕਰਦਾ ਹੋਇਆ ਮਈਆਂ ਭੁੱਲਾਂ ਤੋਂ ਸਮਾਂ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।